ਸਤਿਗੁਰਾਂ ਦੀ ਨਿੱਘੀ ਪਾਵਨ ਗੋਦਾ ਰੰਗ ਰਸਮਾਨ ਰਹੀ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਕਰਾਮਾਤ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਜਦ ਕੋਈ ਅਨੋਖੀ ਜਾਂ ਅਣਹੋਣੀ ਗੱਲ ਵਾਪਰਦੀ ਹੈ ਤਾਂ ਉਸਨੂੰ ਕੋਤਕ ਜਾਂ ਕਰਾਮਾਤ ਕਿਹਾ ਜਾਂਦਾ ਹੈ। ਇਸ ਵਿਸ਼ੇ ਨੂੰ ਸਪਸ਼ਟ ਕਰਨ ਲਈ ਹੇਠਲੇ ਪੱਖਾਂ ਉੱਤੇ ਵਿਚਾਰ ਕਰਨ ਦੀ ਲੋੜ ਹੈ। ਪਹਿਲਾ, ਸਾਡੀ ਮਾਨਸਿਕ ਅਵਸਥਾ। ਦੂਸਰਾ, ਕੁਦਰਤੀ ਕੌਤਕ ਜਾਂ ਇਲਾਹੀ ਕਰਾਮਾਤ। ਤੀਸਰੇ, ਦਿਮਾਗੀ ਸ਼ਕਤੀ ਦੇ ਕ੍ਰਿਸ਼ਮੇ। ਚੌਥੇ, ਮਾਨਸਿਕ ਸ਼ਕਤੀ ਦੇ ਕ੍ਰਿਸ਼ਮੇ। ਅਤੇ ਪੰਜਵੇਂ, ਆਤਮਕ ਸ਼ਕਤੀ ਦੇ ਕ੍ਰਿਸ਼ਮੇ। ਪਹਿਲੇ ਹਨ ਸਾਡੀ ਮਾਨਸਿਕ ਅਵਸਥਾ। ਸਾਡੇ ਉੱਤੇ ਬਾਹਰਲੇ ਅਚੰਬੇ ਜਾਂ ਕਰਾਮਾਤ ਦਾ ਅਸਰ ਸਾਡੀ ਮਾਨਸਿਕ ਅਵਸਥਾ ਅਨੁਸਾਰ ਹੁੰਦਾ ਹੈ। ਜਦੋਂ ਬੱਚਾ ਜੰਮਦਾ ਹੈ ਅਤੇ ਅੱਖਾਂ ਖੋਲ੍ਹਦਾ ਹੈ ਤਾਂ ਉਸਨੂੰ ਆਲੇ ਦੁਆਲੇ ਦਾ ਸਾਰਾ ਦ੍ਰਿਸ਼ ਨਵੀਨ ਅਨੋਖਾ ਪ੍ਰਤੀਤ ਹੁੰਦਾ ਹੈ ਅਤੇ ਉਸਦੇ ਚਿਹਰੇ ਉੱਤੇ ਹੈਰਾਨੀ ਜਾਂ ਅਚੰਬੇ ਵਾਲੀ ਅਵਸਥਾ ਦਿਖਾਈ ਦਿੰਦੀ ਹੈ। ਇਸਦਾ ਕਾਰਨ ਇਹ ਹੈ ਕਿ ਉਸਦੇ ਮਨ ਦੀ ਫਿਲਮ ਬਿਲਕੁਲ ਕੋਰੀ ਹੁੰਦੀ ਹੈ ਅਤੇ ਉਹ ਬੱਚਾ ਭੋਲਾ ਹੁੰਦਾ ਹੈ। ਉਸਦੀ ਮਾਨਸਿਕ ਫਿਲਮ 'ਤੇ ਜੋ ਪਹਿਲਾ ਅਕਸ ਪੈਂਦਾ ਹੈ ਉਹੀ ਬੱਚੇ ਲਈ ਨਵੀਨ, ਅਨੋਖੀ, ਹੈਰਾਨ ਕਰਨ ਵਾਲੀ ਕਰਾਮਾਤ ਜਾਪਦੀ ਹੈ। ਕੁਝ ਦੇਰ ਬਾਅਦ ਬੱਚੇ ਦੀ ਇਸ ਦ੍ਰਿਸ਼ ਨਾਲ ਜਾਣ ਪਛਾਣ ਹੋ ਜਾਂਦੀ ਹੈ। ਫਿਰ ਇਹ ਦ੍ਰਿਸ਼ ਉਸ ਲਈ ਨਵੀਨ, ਅਨੋਖਾ ਨਹੀਂ ਰਹਿੰਦਾ ਅਤੇ ਉਸਦੀ ਹੈਰਾਨੀ ਵੀ ਨਹੀਂ ਰਹਿੰਦੀ। ਇਸੇ ਤਰ੍ਹਾਂ ਪਿਛੜੇ ਹੋਏ ਇਲਾਕਿਆਂ ਵਿੱਚ ਜਦੋਂ ਪਹਿਲਾਂ ਲਾਲਟੇਨ, ਸਾਈਕਲ, ਮੋਟਰ, ਬਿਜਲੀ, ਰੇਲ ਗੱਡੀ, ਹਵਾਈ ਜਹਾਜ਼ ਆਦਿ ਗਏ ਤਾਂ ਇਹ ਨਵੀਨ, ਅਨੋਖੇ ਦ੍ਰਿਸ਼ ਉੱਥੇ ਦੀ ਜਨਤਾ ਲਈ ਹੈਰਾਨਕੁਨ ਕਰਾਮਾਤ ਪ੍ਰਤੀਤ ਹੋਏ। ਅੱਜ ਕੱਲ੍ਹ ਵੀ ਵਿਗਿਆਨ ਦੀ ਇਤਨੀ ਤਰੱਕੀ ਹੋ ਗਈ ਹੈ ਕਿ ਨਿੱਤ ਨਵੀਆਂ ਕਾਢਾਂ ਨਿਕਲ ਰਹੀਆਂ ਹਨ। ਇਹ ਸਾਡੀ ਸਧਾਰਨ ਬੁੱਧੀ ਲਈ ਨਵੀਨ, ਅਨੋਖੀਆਂ, ਹੈਰਾਨ ਕਰਨ ਵਾਲੀਆਂ ਕਰਾਮਾਤਾਂ ਜਾਂ ਕੌਤਕ ਪ੍ਰਤੀਤ ਹੁੰਦੇ ਹਨ। ਪਰ ਸਹਿਜੇ ਸਹਿਜੇ ਜਦੋਂ ਸਾਡੀ ਬਿਰਤੀ ਇਹਨਾਂ ਦ੍ਰਿਸ਼ਾਂ ਨਾਲ ਹੰਡ ਜਾਂਦੀ ਹੈ ਤਾਂ ਉਹੀ ਦ੍ਰਿਸ਼ ਸਾਡੇ ਲਈ ਸਧਾਰਨ ਹੋ ਜਾਂਦੇ ਹਨ। ਦੂਸਰੇ ਹਨ ਕੁਦਰਤ ਦੇ ਇਲਾਹੀ ਕੌਤਕ। ਕੁਦਰਤ ਵਿੱਚ ਇਲਾਹੀ ਹੁਕਮ ਅਨੁਸਾਰ ਨਿਤਾ ਪ੍ਰਤੀ ਨਿਮਕ ਨਿਮਕ ਬੇਅੰਤ ਅਨੋਖੇ ਕੌਤਕ ਜਾਂ ਕਰਾਮਾਤਾਂ ਵਰਤ ਰਹੀਆਂ ਹਨ। ਪਰ ਇਹਨਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਵਰਤਦਿਆਂ ਦੇਖ ਕੇ ਅਸੀਂ ਇਤਨੇ ਹੰਡ ਗਏ ਹਾਂ ਕਿ ਇਹਨਾਂ ਦਾ ਵਾਪਰਨਾ ਸਾਡੇ ਲਈ ਸਧਾਰਨ ਹੋ ਗਿਆ ਹੈ ਅਤੇ ਇਹਨਾਂ ਵਿੱਚ ਸਾਨੂੰ ਕੋਈ ਅਨੋਖਾਪਨ ਜਾਂ ਕੌਤਕ ਪ੍ਰਤੀਤ ਨਹੀਂ ਆਉਂਦਾ। ਇਸ ਤੋਂ ਇਲਾਵਾ ਸਾਡੇ ਮਨ ਨੂੰ ਮਾਇਕੀ ਰੰਗਣ ਦੀ ਪਾੜ ਇਤਨੀ ਗੂੜੀ ਚੜ ਗਈ ਹੈ ਕਿ ਅਸੀਂ ਇਹਨਾਂ ਸੂਖਮ ਕੁਦਰਤੀ ਕੌਤਕਾਂ ਨੂੰ ਸਮਝਣ, ਵਿਚਾਰਨ ਅਤੇ ਅਨੁਭਵ ਕਰਨ ਤੋਂ ਅਸਮਰੱਥ ਹੋ ਗਏ ਹਾਂ। ਉਦਾਹਰਣ ਵਜੋਂ ਗੁਲਾਬ ਦੇ ਬੂਟੇ ਦੇ ਪੁੰਗਰਨ ਤੋਂ ਲੈ ਕੇ ਫੁੱਲ ਦੇ ਖਿੜਨ ਤੱਕ ਅਨੇਕ ਕੁਦਰਤੀ ਕੌਤਕ ਵਰਤਦੇ ਹਨ। ਇਸ ਦੀਆਂ ਖਾਸ ਕਿਸਮ ਦੀਆਂ ਟਾਹਣੀਆਂ ਅਤੇ ਪੱਤੇ ਹੁੰਦੇ ਹਨ, ਉਹਨਾਂ ਦੇ ਬਚਾਓ ਲਈ ਕੰਢੇ ਉੱਗਦੇ ਹਨ, ਫਿਰ ਡੋਡੀਆਂ ਲੱਗਦੀਆਂ ਹਨ। ਇਹ ਡੋਡੀਆਂ ਵੱਧਦੀਆਂ ਹੋਈਆਂ ਜਦ ਜੋਬਨ 'ਤੇ ਆਉਂਦੀਆਂ ਹਨ ਤਾਂ ਖਿੜਦੀਆਂ ਹਨ। ਇਸ ਤਰ੍ਹਾਂ ਫੁੱਲ ਦੀ ਹਸਤੀ ਬੰਦੀ ਹੈ, ਪਰ ਫੁੱਲ ਦੀ ਅਨੋਖੀ ਅਤੇ ਮਨਮੋਹਣੀ ਹਸਤੀ ਨੂੰ ਤਿਆਰ ਕਰਨ ਲਈ ਕੁਦਰਤ ਦਾ ਕਿੰਨਾ ਜ਼ੋਰ ਲੱਗਾ, ਕਿੰਨੀ ਸਿਆਣਪ ਵਰਤੀ, ਕਿੰਨੀ ਕਾਲਨਾ ਕਾਲੀ, ਕਿੰਨੀ ਰਾਖੀ ਕੀਤੀ, ਕਿੰਨੀ ਪਰਵਰਿਸ਼ ਕੀਤੀ, ਕਿੰਨੀ ਉਡੀਕ ਕੀਤੀ। ਇਸ ਦੀ ਬਾਬਤ ਸਾਨੂੰ ਸੋਚਣ ਵਿਚਾਰਨ ਦੀ ਫੁਰਸਤ ਅਥਵਾ ਲੋੜ ਹੀ ਨਹੀਂ। ਇਹ ਫੁੱਲ ਸਾਨੂੰ ਦਿਲ ਖਿੱਚਵੇ ਰੰਗ, ਅਨੋਖੀ ਕੋਮਲਤਾ, ਮਨਮੋਹਣੀ ਸੁਹਾਪਣਤਾ, ਮਿੱਠੀ ਮਹਿਕ ਪ੍ਰਦਾਨ ਕਰਦਾ ਹੈ। ਪਰ ਇਸਦੇ ਅੰਤਰੀਵ ਅਚੰਬੇ ਵਾਲੇ ਕੁਦਰਤੀ ਕੌਤਕਾਂ ਦੀ ਕੀਮਤ ਤਾਂ ਕੀ ਪਾਉਣੀ ਸੀ। ਅਸੀਂ ਤਾਂ ਇਸਦੇ ਉੱਪਰ ਦੱਸੇ ਬਾਹਰਲੇ ਗੁਣਾਂ ਨੂੰ ਮਾਨਣ ਤੋਂ ਵੀ ਬੇਪਰਵਾਹ ਹਾਂ। ਇੱਥੇ ਹੀ ਬਸ ਨਹੀਂ, ਗੁਲਾਬ ਦੇ ਫੁੱਲ ਨੂੰ ਅਸੀਂ ਆਪਣੀ ਖੁਦਗਰਜ਼ੀ ਵਿੱਚ ਤੋੜ ਕੇ ਸਜਾਵਟ ਲਈ ਵਰਤਦੇ ਹਾਂ ਜਾਂ ਤੋੜ ਮਰੋੜ ਕੇ ਪੈਰਾਂ ਹੇਠ ਲਤਾੜਦੇ ਹਾਂ ਅਤੇ ਇਸ ਤਰ੍ਹਾਂ ਫੁੱਲ ਨੂੰ ਉਸਦੀ ਮਾਂ ਰੂਪੀ ਟਾਹਣੀ ਨਾਲੋਂ ਤੋੜ ਕੇ ਵਿਛੋੜਦੇ ਹਾਂ।
ਇਸ ਤੋਂ ਇਲਾਵਾ ਬਹੁਤ ਸਾਰੇ ਫੁੱਲਾਂ ਨੂੰ ਉਬਾਲ ਕੇ ਇਹਨਾਂ ਦਾ ਅਰਕ ਬਣਾ ਕੇ ਕੱਢ ਕੇ ਆਪਣੇ ਸਵਾਰਥ ਲਈ ਵੇਚਦੇ ਹਾਂ। ਇਤਨੇ ਤਸੀਹੇ, ਇਤਨੇ ਜ਼ੁਲਮ ਸਹਾਰਨ ਦੇ ਬਾਵਜੂਦ ਫੁੱਲ ਕੋਈ ਰੋਸ ਨਹੀਂ ਕਰਦਾ, ਬਲਕਿ ਆਪਣੇ ਉੱਤੇ ਅਤਿਆਚਾਰ ਕਰਨ ਵਾਲੇ ਬੰਦਿਆਂ ਨੂੰ ਵੀ ਕੁਰਬਾਨੀ ਕਰਕੇ ਆਪਣੀ ਅਨੋਖੀ ਕੀਮਤੀ ਖੁਸ਼ਬੋ ਦਿੰਦਾ ਹੈ ਅਤੇ ਸ਼ਿਕਾਇਤ ਨਹੀਂ ਕਰਦਾ। ਇਸ ਤਰ੍ਹਾਂ ਫੁੱਲ ਚੁੱਪ ਚੁਪੀਤੇ ਹੀ ਆਪਣੀ ਰਹਿਣੀ ਸਹਿਣੀ ਦੁਆਰਾ ਸਾਨੂੰ ਗੁਰਬਾਣੀ ਦਾ ਉਪਦੇਸ਼ ਸਿਖਾ ਰਿਹਾ ਹੈ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਗੁਲਾਬ, ਉੱਚੇ ਨੀਵੇਂ, ਪਾਪੀ ਪੁੰਨੀ, ਅਮੀਰ ਗਰੀਬ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਕਰਦਾ। ਸਾਰਿਆਂ ਨੂੰ ਇਕਸਾਰ ਆਪਣੀ ਖੁਸ਼ਬੋ, ਸਹਿਜ ਸੁਭਾਏ, ਅਣਜਾਣੇ ਚੁੱਪ ਚੁਪੀਤੇ ਅਛੋਪ ਹੀ ਪ੍ਰਦਾਨ ਕਰੀ ਜਾਂਦਾ ਹੈ। ਇਸ ਤਰ੍ਹਾਂ ਆਪਣੇ ਜੀਵਨ ਦੀ ਰਹਿਣੀ ਸਹਿਣੀ ਦੁਆਰਾ ਗੁਰਬਾਣੀ ਦੇ ਹੇਠਲੇ ਉਪਦੇਸ਼ ਕਮਾ ਰਿਹਾ ਹੈ ਅਤੇ ਇਹਨਾਂ ਉਪਦੇਸ਼ਾਂ ਦਾ ਬਿਨ ਬੋਲੇ ਹੀ ਪ੍ਰਚਾਰ ਕਰ ਰਿਹਾ ਹੈ। ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ ਬੋ, ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ। ਪਰ ਸਾਡਾ ਮਨ, ਹਾਂਜੀ ਸਾਡਾ ਮਨ ਮਾਇਆ ਦੇ ਜੰਗ ਨਾਲ ਇਤਨਾ ਮਨੂਰ ਹੋ ਗਿਆ ਹੈ ਕਿ ਕੁਦਰਤ ਦੇ ਸਿਰਫ ਇੱਕ ਕਿਣਕੇ ਗੁਲਾਬ ਦੀ ਚੁੱਪ ਜੀਵਨ ਕਥਾ ਨੂੰ ਸਮਝਣ ਬੁੱਝਣ ਵਿਚਾਰਨ ਜਾਂ ਅਨੁਭਵ ਕਰਨ ਤੋਂ ਵੀ ਅਸਮਰੱਥ ਹੈ ਅਤੇ ਇਹਨਾਂ ਉਪਦੇਸ਼ਾਂ ਨੂੰ ਕਮਾਉਣਾ ਤਾਂ ਕੀ ਸੀ, ਸਗੋਂ ਫੁੱਲ ਦੇ ਰਾਹੀਂ ਇਲਾਹੀ ਦਾਤਾਂ ਰੰਗਤ ਕੋਮਲਤਾ ਸੁਆਪਣ ਅਤੇ ਖੁਸ਼ਬੋ ਮਾਨਣ ਤੋਂ ਵੀ ਵਾਂਝੇ ਜਾ ਰਹੇ ਹਾਂ। ਇਸ ਦੇ ਬਾਵਜੂਦ ਅਸੀਂ ਆਪਣੀ ਅਕਲ ਸਿਆਣਪ ਗਿਆਨ ਮਾਇਕੀ ਵਡਪਣ ਵਿੱਚ ਪਲੇ ਪਲੇਰੇ ਬਣ ਕੇ ਆਫਰੇ ਫਿਰਦੇ ਹਾਂ। ਕੀ ਇਹ ਗੁਲਾਬ ਦੇ ਫੁੱਲ ਦੀ ਜੀਵਨ ਕਥਾ ਇਲਾਹੀ ਕੌਤਕ ਅਤੇ ਅਸ਼ਚਰਜ ਕਰਾਮਾਤ ਦਾ ਸੱਚਾ ਸੁੱਚਾ ਪ੍ਰਗਟਾਵਾ ਨਹੀਂ ਹੈ? ਇਸ ਤਰ੍ਹਾਂ ਇੱਕ ਹੋਰ ਅਚੰਬੇ ਵਾਲਾ ਉਦਾਹਰਣ ਇਨਸਾਨ ਦੀ ਹਸਤੀ ਹੈ। ਇੱਕ ਬਿੰਦ ਤੋਂ ਇਨਸਾਨ ਦੀ ਹੋਂਦ ਉਪਜੀ ਹੈ ਅਤੇ ਜਿਸ ਤਰ੍ਹਾਂ ਮਾਂ ਦੇ ਪੇਟ ਵਿੱਚ ਬੱਚਾ ਨਿੰਮਦਾ ਹੈ, ਮਾਂ ਦੇ ਪੇਟ ਵਿੱਚ ਬੱਚੇ ਨੂੰ ਖੁਰਾਕ ਪਹੁੰਚਦੀ ਹੈ, ਮਾਂ ਦੇ ਪੇਟ ਵਿੱਚ ਬੱਚੇ ਦੇ ਸਰੀਰ ਦੇ ਸਾਰੇ ਅੰਗ ਬਣਦੇ ਹਨ, ਬੱਚੇ ਵਿੱਚ ਜੀਵਨ ਰੋਂ ਪ੍ਰਵੇਸ਼ ਹੁੰਦੀ ਹੈ, ਬੱਚੇ ਵਿੱਚ ਮਾਂ ਬਾਪ ਦੇ ਸਾਰੇ ਸਰੀਰਕ ਅਤੇ ਮਾਨਸਿਕ ਤੱਤਾਂ ਦਾ ਪ੍ਰਤੀਬਿੰਬ ਪੈਦਾ ਹੁੰਦਾ ਹੈ। ਮਾਂ ਦੇ ਪੇਟ ਦੀ ਜਠਰ ਅਗਨੀ ਵਿੱਚ 9 ਮਹੀਨੇ ਬੱਚਾ ਕੈਦ ਰਹਿੰਦਾ ਹੈ। ਬੱਚੇ ਦਾ ਕੋਮਲ ਲੋਥੜਾ ਮਾਂ ਦੇ ਕੋਥੜੇ ਹਿੱਸੇ ਵਿੱਚ ਪੁੱਠਾ ਟੰਗਿਆ ਰਹਿੰਦਾ ਹੈ ਅਤੇ ਫਿਰ ਬੱਚੇ ਦਾ ਪੈਦਾ ਹੋਣ ਤੋਂ ਮਗਰੋਂ ਉਸਦੇ ਸਰੀਰ ਦੇ ਵਧਣ ਫੁੱਲਣ ਲਈ ਮਾਂ ਦੀਆਂ ਛਾਤੀਆਂ ਵਿੱਚ ਦੁੱਧ ਆ ਜਾਂਦਾ ਹੈ। ਜਦ ਕੁਝ ਵੱਡਾ ਹੁੰਦਾ ਹੈ ਤਾਂ ਮਾਂ ਦੇ ਦੁੱਧ ਤੋਂ ਇਲਾਵਾ ਖੁਰਾਕ ਖਾਣ ਲਈ ਦੰਦ ਨਿਕਲਦੇ ਹਨ। ਉਮਰ ਅਨੁਸਾਰ ਬੱਚੇ ਦਾ ਸਰੀਰ, ਬੋਲੀ, ਬੁੱਧੀ ਆਦਿ ਪ੍ਰਫੁੱਲਤ ਹੁੰਦੀ ਹੈ। ਜਵਾਨੀ ਵਿੱਚ ਵਿਸ਼ੇ ਵਿਕਾਰਾਂ ਦੀ ਰੰਗਤ ਚੜ੍ਹਦੀ ਜਾਂਦੀ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚ ਮੈਂ ਮੇਰੀ ਦੇ ਅਸਰ ਹੇਠ ਕਰਮ ਕਰਦਾ ਨਤੀਜੇ ਭੁਗਤਦਾ ਹੈ। ਅਖੀਰ ਵਿੱਚ ਬੁੱਢਾ ਹੋ ਕੇ ਸਾਰੇ ਅੰਗ ਖਿਰ ਜਾਂਦੇ ਹਨ ਅਤੇ ਮੌਤ ਆ ਜਾਂਦੀ ਹੈ। ਰੱਬ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਬਣਾਇਆ ਹੈ। ਹਾਂਜੀ ਰੱਬ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਬਣਾਇਆ ਹੈ ਅਤੇ ਇਸਨੂੰ ਆਪਣੀਆਂ ਬੇਅੰਤ ਸ਼ਕਤੀਆਂ ਪ੍ਰਦਾਨ ਕੀਤੀਆਂ ਹਨ ਜਿਸ ਨਾਲ ਇਨਸਾਨ ਸਰੀਰਕ, ਮਾਨਸਿਕ ਅਤੇ ਆਤਮਕ ਸਤਹਿ 'ਤੇ ਬੇਅੰਤ ਤਰੱਕੀ ਕਰ ਸਕਦਾ ਹੈ। ਇਸ ਤਰੱਕੀ ਦਾ ਕੋਈ ਹੱਦ ਬੰਨਾ ਨਹੀਂ ਹੈ। ਇੱਥੋਂ ਤਾਈਂ ਕਿ ਇਨਸਾਨ ਦੀ ਪਰਵਿਰਤ ਜੋਤ ਪਰਮੇਸ਼ਰ ਦੀ ਅਗਮੀ ਜੋਤ ਵਿੱਚ ਸਮਾ ਕੇ ਰੱਬ ਦਾ ਹੀ ਸਰੂਪ ਬਣ ਸਕਦੀ ਹੈ। ਇਨਸਾਨ ਦੀ ਉੱਪਰ ਦੱਸੀ ਜੀਵਨ ਕਥਾ ਅਤੇ ਇਸ ਦੀ ਤਰੱਕੀ ਲਈ ਅਸਲੀਅਤ ਵਿਸ਼ਾਲਤਾ ਦਾ ਵਿਰਸਾ ਆਪਣੇ ਆਪ ਵਿੱਚ ਅਤਿਅੰਤ ਅਚੰਬਾ ਅਤੇ ਅਚਰਜ ਕਰਾਮਾਤ ਹੈ। ਇਸੇ ਤਰ੍ਹਾਂ ਕੁਦਰਤ ਦੇ ਜ਼ਰੇ ਜ਼ਰੇ ਦੀਆਂ ਭਿੰਨ ਭਿੰਨ ਗੁਪਤ ਜੀਵਨ ਕਹਾਣੀਆਂ ਵੀ ਇਲਾਹੀ ਕੌਤਕਾਂ ਅਤੇ ਕਰਾਮਾਤਾਂ ਦੇ ਪ੍ਰਕਾਸ਼ ਦਾ ਪ੍ਰਗਟਾਵੇ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਹਨ। ਇਹ ਕੁਦਰਤੀ ਕੌਤਕ ਅਤੇ ਕਰਾਮਾਤਾਂ ਖਿੰਨ ਖਿੰਨ ਪਲ ਪਲ ਸਾਡੇ ਉਦਾਲੇ ਪੁਦਾਲੇ ਸਦੀ ਵੀ ਵਰਤ ਰਹੀਆਂ ਹਨ ਅਤੇ ਪ੍ਰਤੱਖ ਦੇਖਣ ਵਿੱਚ ਆ ਰਹੀਆਂ ਹਨ। ਪਰ ਅਸੀਂ ਹਾਂਜੀ ਅਸੀਂ ਇਹਨਾਂ ਤੋਂ ਬੇਪਰਵਾਹ ਅਣਜਾਣ ਟੀਟ ਅਤੇ ਮਨੂਰ ਹੋ ਚੁੱਕੇ ਹਾਂ। ਇਹਨਾਂ ਦੇ ਰਹਿਸਮਈ ਦਰਸ਼ਨਾਂ ਅਚਰਜ ਕੌਤਕਾਂ ਬਿਸਮਾਦੀ ਅਚੰਬੇ ਕਰਾਮਾਤਾਂ ਮਨਮੋਹਣੀ ਸੁੰਦਰਤਾ ਦੇ ਬੁੱਝਣ ਪਹਿਚਾਨਣ ਅਨੁਭਵ ਕਰਨ ਦਾ ਸਾਨੂੰ ਖਿਆਲ ਹੀ ਨਹੀਂ ਆਉਂਦਾ, ਚਾਹੋ ਹੀ ਨਹੀਂ ਅਤੇ ਲੋੜ ਵੀ ਨਹੀਂ। ਇਸ ਤਰ੍ਹਾਂ ਅਸੀਂ ਆਪਣੀ ਹੀ ਅਗਿਆਨਤਾ ਅਤੇ ਟੀਠਤਾਈ ਦੀ ਵਜ੍ਹਾ ਨਾਲ ਇਹਨਾਂ ਦੇ ਅਹਿਲਾਦੀ ਰਹਿਸਮਈ ਬਿਸਮਾਦੀ ਰੰਗ ਰਸ ਚਾਓ ਤੋਂ ਵਾਂਝੇ ਅਤੇ ਦੂਰ ਜਾ ਰਹੇ ਹਾਂ। ਤੀਸਰੇ ਹਨ ਦਿਮਾਗੀ ਸ਼ਕਤੀ ਦੇ ਕ੍ਰਿਸ਼ਮੇ। ਰੱਬ ਨੇ ਇਨਸਾਨ ਨੂੰ ਬੇਅੰਤ ਸ਼ਕਤੀ ਬਖਸ਼ੀ ਹੈ, ਇਸ ਨਾਲ ਉਹ ਨਿੱਤ ਨਵੀਆਂ ਵਿਗਿਆਨਕ ਕਾਢਾਂ ਕੱਢ ਰਿਹਾ ਹੈ ਅਤੇ ਹੈਰਾਨ ਕਰਨ ਵਾਲੇ ਕ੍ਰਿਸ਼ਮੇ ਨਿੱਤਾਂ ਪ੍ਰਤੀ ਦੇਖਣ ਜਾਂ ਸੁਣਨ ਵਿੱਚ ਆ ਰਹੇ ਹਨ। ਪੁਲਾੜ ਵਿੱਚ ਸਫ਼ਰ ਕਰ ਰਿਹਾ ਹੈ, ਚੰਦ ਉੱਤੇ ਜਾ ਆਏ ਹਨ, ਆਕਾਸ਼ ਅਤੇ ਪਤਾਲ ਦੇ ਗੁੱਜੇ ਭੇਦਾਂ ਦੀ ਖੋਜ ਕਰ ਰਿਹਾ ਹੈ, ਦੂਰ ਦੁਰਾਡੇ ਬੈਠ ਕੇ ਗੱਲਬਾਤ ਕਰ ਰਿਹਾ ਹੈ। ਸੂਖਮ ਅਤੇ ਗੁੰਝਲਦਾਰ ਦਿਮਾਗੀ ਕੰਮ ਕੰਪਿਊਟਰਸ ਤੋਂ ਲੈ ਰਹੇ ਹਨ। ਕੁਦਰਤ ਦੀ ਡੂੰਘੀ ਖੋਜ ਦੁਆਰਾ ਕੁਦਰਤ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਆਪਣੇ ਸੁੱਖ ਅਤੇ ਖੁਦਗਰਜ਼ੀ ਲਈ ਅਨੇਕਾਂ ਨਵੇਂ ਤੋਂ ਨਵੇਂ ਸਾਧਨ ਬਣਾ ਲਏ ਹਨ। ਦੁਸ਼ਮਣਾਂ ਨੂੰ ਤਬਾਹ ਕਰਨ ਲਈ ਨਵੇਂ ਤੋਂ ਨਵੇਂ ਅਤਿਅੰਤ ਮਾਰੂ ਹਥਿਆਰ ਬਣਾ ਲਏ ਹਨ। ਇਹ ਉੱਪਰ ਦੱਸੀਆਂ ਵਿਗਿਆਨਕ ਕਾਢਾਂ ਅਤੇ ਹੋਰ ਅਨੇਕਾਂ ਵਿਗਿਆਨਕ ਖੋਜਾਂ ਦੇ ਨਤੀਜੇ ਅਤਿਅੰਤ ਅਚੰਬੇ ਵਾਲੇ ਦਿਮਾਗੀ ਕ੍ਰਿਸ਼ਮੇ ਅਤੇ ਕਰਾਮਾਤਾਂ ਹਨ। ਪਰ ਇਹਨਾਂ ਕ੍ਰਿਸ਼ਮਿਆਂ ਨੇ ਜਿੱਥੇ ਸਾਨੂੰ ਅਤਿਅੰਤ ਸੁੱਖ ਅਤੇ ਲਾਭ ਪਹੁੰਚਾਏ ਹਨ, ਉੱਥੇ ਬਹੁਤ ਦੁੱਖ ਅਤੇ ਜ਼ੁਲਮ ਦੇ ਕਾਰਨ ਵੀ ਬਣੇ ਹਨ। ਪਦਾਰਥਕ ਗਿਆਨ ਦੇ ਵਿਕਾਸ ਵਿੱਚ ਅਸੀਂ ਇੰਨੇ ਰੁੱਝੇ ਹਾਂ, ਇੰਨੇ ਗੁਆਚੇ ਹੋਏ ਹਾਂ ਕਿ ਅਸੀਂ ਆਪਣੇ ਕੇਂਦਰ ਆਪੇ ਨੂੰ ਹੀ ਭੁੱਲ ਗਏ ਹਾਂ। ਹਾਂਜੀ ਪਦਾਰਥਕ ਗਿਆਨ ਅਤੇ ਵਿਕਾਸ ਵਿੱਚ ਅਸੀਂ ਇੰਨੇ ਰੁੱਝੇ ਇੰਨੇ ਗੁਆਚੇ ਹੋਏ ਹਾਂ ਕਿ ਅਸੀਂ ਆਪਣੇ ਕੇਂਦਰ ਆਪੇ ਨੂੰ ਹੀ ਭੁੱਲ ਗਏ ਹਾਂ। ਦੂਜੇ ਲਫਜ਼ਾਂ ਵਿੱਚ ਅਸੀਂ ਬਾਰਮੁਖੀ ਅਚੰਬੇ ਵਾਲੇ ਕ੍ਰਿਸ਼ਮਿਆਂ ਦੀ ਖੋਜ ਆਤਮਕ ਖੋਜ ਦੀ ਕੀਮਤ 'ਤੇ ਕਰ ਰਹੇ ਹਾਂ। ਭਾਵੇਂ ਅਸੀਂ ਆਪਣੀ ਤੀਖਣ ਬੁੱਧੀ ਨਾਲ ਬੜੀਆਂ ਅਚੰਬੇ ਵਾਲੀਆਂ ਕਰਾਮਾਤਾਂ ਰਚ ਕੇ ਆਫਰੇ ਫਿਰਦੇ ਹਾਂ, ਪਰ ਤ੍ਰੈਗੁਣੀ ਮਾਇਆ ਦੀ ਮਨਮੋਹਣੀ ਪ੍ਰਾਪਤੀ ਦੇ ਖਿੰਨ ਪਗਰ ਰਸ ਅਤੇ ਸੁੱਖ ਵਿੱਚ ਸਦੀਵੀ ਅਵਿਨਾਸੀ ਪ੍ਰੀਤ ਪ੍ਰੇਮ ਪਿਆਰ ਰਸ ਚਾਓ ਸ਼ਾਂਤੀ ਦੀ ਇਲਾਹੀ ਵਿਰਾਸਤ ਨੂੰ ਉੱਕਾਈ ਭੁੱਲ ਗਏ ਹਾਂ ਜਾਂ ਅਵੇਸਲੇ ਹੋ ਗਏ ਹਾਂ। ਚੌਥੇ ਹਨ ਮਾਨਸਿਕ ਸ਼ਕਤੀ ਦੇ ਕ੍ਰਿਸ਼ਮੇ। ਵਿਗਿਆਨ ਦੁਆਰਾ ਸਿੱਧ ਹੋ ਗਿਆ ਹੈ ਕਿ ਇਹ ਸੰਸਾਰ ਇਲਾਹੀ ਕੁਆਓ ਤੋਂ ਉਪਜਿਆ ਹੈ ਅਤੇ ਚੱਲ ਰਿਹਾ ਹੈ, ਜਿਸ ਦਾ ਮਤਲਬ ਇਹ ਹੈ ਕਿ ਖਿਆਲ ਜਾਂ ਚਿਤਵਨੀ ਹੀ ਮੁੱਢਲਾ ਬੀਜ ਹੈ। ਖਿਆਲਾਂ ਦੇ ਤੀਬਰ ਤੀਖਣ ਇਕਾਗਰ ਹੋਣ ਨਾਲ ਇਹਨਾਂ ਖਿਆਲਾਂ ਅੰਦਰ ਸ਼ਕਤੀ ਉਪਜਦੀ ਅਤੇ ਵੱਧਦੀ ਹੈ, ਜਿਸ ਨੂੰ ਮਾਨਸਿਕ ਸ਼ਕਤੀ ਕਿਹਾ ਜਾਂਦਾ ਹੈ। ਆਚੀ ਸ਼ੀਸ਼ੇ ਕਨਵੈਕਸ ਲੈਂਸ ਦੇ ਟੁਕੜੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀਆਂ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਇਕਾਗਰ ਹੋ ਕੇ ਇੱਕ ਵੱਡੀ ਗੂੜੀ ਕਿਰਨ ਬਣ ਜਾਂਦੀ ਹੈ। ਇਸ ਗੂੜੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸੂਰਜ ਦੀਆਂ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ ਦੀਆਂ ਕਿਰਨਾਂ ਜਾਂ ਬਿਰਤੀਆਂ 'ਤੇ ਸਹੀ ਘਟਦਾ ਹੈ। ਜਿਉਂ ਜਿਉਂ ਸਾਡੇ ਖਿਆਲਾਂ ਦੀਆਂ ਬਿਰਤੀਆਂ ਇਕੱਠੀਆਂ ਇਕਾਗਰ ਹੁੰਦੀਆਂ ਜਾਂਦੀਆਂ ਹਨ, ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਇਸ ਮਾਨਸਿਕ ਸ਼ਕਤੀ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਪਹਿਲਾ ਉਦਾਹਰਣ ਹੈ ਨਜ਼ਰ ਲੱਗਣੀ। ਇਹ ਗੱਲ ਆਮ ਮੰਨੀ ਜਾਂਦੀ ਹੈ ਕਿ ਤੀਬਰ ਸਾੜੇ ਜਾਂ ਹੋਰ ਨੀਵੇਂ ਖਿਆਲਾਂ ਦੀ ਤੀਬਰਤਾ ਦੁਆਰਾ ਨਜ਼ਰ ਲੱਗ ਜਾਂਦੀ ਹੈ। ਇਹਨਾਂ ਨੀਵੇਂ ਖਿਆਲਾਂ ਦੀ ਇਕਾਗਰਤਾ ਅਤੇ ਅਭਿਆਸ ਤੋਂ ਉਤਪੰਨ ਹੋਈ ਸ਼ਕਤੀ ਦੇ ਪ੍ਰਗਟਾਵੇ ਨੂੰ ਨਜ਼ਰ ਜਾਂ ਸਰਾਪ ਕਿਹਾ ਜਾਂਦਾ ਹੈ। ਜੇਕਰ ਨੀਵੇਂ ਖਿਆਲਾਂ ਵਿੱਚੋਂ ਉਪਜੀ ਮਾਨਸਿਕ ਸ਼ਕਤੀ ਦੇ ਕ੍ਰਿਸ਼ਮਿਆਂ ਨੂੰ ਸਧਾਰਨ ਤੌਰ 'ਤੇ ਮੰਨਿਆ ਜਾ ਸਕਦਾ ਹੈ, ਤਾਂ ਉੱਤਮ ਜਾਂ ਦੈਵੀ ਖਿਆਲਾਂ ਦੀ ਇਕਾਗਰਤਾ ਤੋਂ ਉਪਜੇ ਕਿਸਮ ਕ੍ਰਿਸ਼ਮੇ ਵਰ ਕਰਾਮਾਤਾਂ ਰਿੱਧੀਆਂ ਸਿੱਧੀਆਂ ਵੀ ਸਮਝਣ ਯੋਗ ਹਨ, ਕਿਉਂਕਿ ਇਹ ਸਾਰੇ ਕ੍ਰਿਸ਼ਮੇ ਸਿਰਫ ਮਨ ਦੀ ਇਕਾਗਰਤਾ ਜਾਂ ਖਿਆਲਾਂ ਦੀ ਤੀਖਣਤਾ ਦੇ ਨਤੀਜੇ ਹਨ। ਸਵਾਮੀ ਵਿਵੇਕਾਨੰਦ ਜੀ ਨੇ ਇਸ ਮਾਨਸਿਕ ਸ਼ਕਤੀ ਦੀ ਬਾਬਤ ਆਪਣੇ ਅਮਰੀਕਾ ਦੇ ਕਿਸੇ ਵਿਖਿਆਨ ਵਿੱਚ ਬਹੁਤ ਸੋਹਣਾ ਚਾਨਣਾ ਪਾਇਆ ਹੈ। ਜਦੋਂ ਉਹ ਕਾਲਜ ਵਿੱਚ ਪੜ੍ਹਦੇ ਸਨ ਤਾਂ ਕੁਝ ਹੋਰ ਮਨਚਲੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਦੱਖਣੀ ਭਾਰਤ ਵਿੱਚ ਕਿਸੇ ਬ੍ਰਾਹਮਣ ਕੋਲ ਗਏ, ਜਿਸ ਦੀ ਬਾਬਤ ਉਹਨਾਂ ਨੇ ਸੁਣਿਆ ਸੀ ਕਿ ਬੜੀਆਂ ਅਨੋਖੀਆਂ ਕਰਾਮਾਤਾਂ ਕਰਦਾ ਹੈ, ਅਤੇ ਉਸਨੂੰ ਕੋਈ ਕਰਾਮਾਤ ਦਿਖਾਉਣ ਲਈ ਕਿਹਾ। ਉਸ ਬ੍ਰਾਹਮਣ ਨੇ ਉਹਨਾਂ ਨੂੰ ਕਿਹਾ, ਆਪੋ ਆਪਣੇ ਮਨ ਪਾਉਂਦੇ ਫਲ ਦੀ ਗੁਪਤ ਚਿਤਵਨੀ ਕਰਕੇ ਕਾਗਜ਼ 'ਤੇ ਲਿਖ ਕੇ ਆਪੋ ਆਪਣੀ ਜੇਬ ਵਿੱਚ ਪਾ ਲੈਣ। ਫਿਰ ਉਹਨਾਂ ਨੂੰ ਅੱਖਾਂ ਬੰਦ ਕਰਕੇ ਬੈਠਣ ਨੂੰ ਕਿਹਾ ਅਤੇ ਆਪ ਵੀ ਸਮਾਧੀ ਲਾ ਕੇ ਬਹਿ ਗਿਆ। ਕੁਝ ਚਿਰ ਮਗਰੋਂ ਅੱਖਾਂ ਖੋਲ੍ਹਣ ਲਈ ਕਿਹਾ ਤਾਂ ਉਹ ਵਿਦਿਆਰਥੀ ਇਹ ਦੇਖ ਕੇ ਹੈਰਾਨ ਹੋਏ ਕਿ ਉਹਨਾਂ ਦੇ ਸਾਹਮਣੇ ਕਈ ਕਿਸਮ ਦੇ ਫਲਾਂ ਦਾ ਢੇਰ ਲੱਗਿਆ ਹੋਇਆ ਹੈ। ਬ੍ਰਾਹਮਣ ਨੇ ਕਿਹਾ ਕਿ ਤੁਸੀਂ ਆਪੋ ਆਪਣੀ ਚਿਤਵਨੀ ਅਨੁਸਾਰ ਫਲ ਚੁਣ ਕੇ ਖਾਓ। ਪਰ ਵਿਦਿਆਰਥੀ ਜਾਦੂ ਦੇ ਫਲ ਖਾਣ ਤੋਂ ਝਿਜਕਦੇ ਸਨ। ਬ੍ਰਾਹਮਣ ਨੇ ਆਪ ਫਲ ਖਾ ਕੇ ਉਹਨਾਂ ਨੂੰ ਤਸੱਲੀ ਦਵਾਈ ਕਿ ਇਹ ਕੁਦਰਤੀ ਤਾਜ਼ੇ ਫਲ ਹਨ ਅਤੇ ਹਾਨੀਕਾਰਕ ਨਹੀਂ ਹਨ। ਵਿਦਿਆਰਥੀਆਂ ਨੇ ਜਦੋਂ ਉਹ ਫਲ ਖਾ ਕੇ ਦੇਖੇ ਤਾਂ ਉਹਨਾਂ ਵਿੱਚ ਕੁਦਰਤੀ ਮਹਿਕ ਸਵਾਦ ਅਤੇ ਰਸ ਭਰਿਆ ਹੋਇਆ ਸੀ। ਵਿਦਿਆਰਥੀ ਹੋਰ ਵੀ ਹੈਰਾਨ ਹੋਏ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਫਲ ਬੇਰੁੱਤੇ ਅਤੇ ਵਿਦੇਸ਼ੀ ਸਨ ਅਤੇ ਬਿਲਕੁਲ ਤਾਜ਼ੇ ਹਰੇ ਪੱਤਿਆਂ ਅਤੇ ਟਾਹਣੀਆਂ ਸਮੇਤ ਸਨ। ਬ੍ਰਾਹਮਣ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਕੋਈ ਧਾਰਮਿਕ ਜਾਂ ਆਤਮਿਕ ਕਰਾਮਾਤ ਨਹੀਂ, ਬਲਕਿ ਨਿਰੋਲ ਮਾਨਸਿਕ ਇਕਾਗਰਤਾ ਦਾ ਸਿੱਟਾ ਹੈ। ਇਹ ਮਨ ਨੂੰ ਇਕਾਗਰ ਕਰਨ ਦੀ ਸਾਧਨਾ ਕਿਸੇ ਰਮ ਤੇ ਸਾਧੂ ਨੇ ਸਿਖਾਈ ਸੀ। ਉਹ ਆਪ ਤਾਂ ਸਧਾਰਨ ਗ੍ਰਸਤੀ ਬੰਦਾ ਹੈ, ਸਾਧੂ ਸੰਤ ਜਾਂ ਭਗਤ ਨਹੀਂ। ਵਿਵੇਕ ਬੁੱਧੀ ਦੀ ਅਣਹੋਂਦ ਕਾਰਨ ਅਸੀਂ ਇਹਨਾਂ ਅਚੰਬਿਤ ਕਰਨ ਵਾਲੇ ਕ੍ਰਿਸ਼ਮਿਆਂ ਦੇ ਗੁੱਝੇ ਭੇਦਾਂ ਨੂੰ ਸਮਝਣ ਤੋਂ ਅਸਮਰੱਥ ਹਾਂ ਅਤੇ ਹਰ ਇੱਕ ਅਸਾਧਾਰਨ ਵਿਲੱਖਣ ਗੈਰ ਕੁਦਰਤੀ ਕ੍ਰਿਸ਼ਮੇ ਨੂੰ ਧਾਰਮਿਕ ਜਾਂ ਆਤਮਕ ਰੰਗਣ ਚਾੜ ਦਿੰਦੇ ਹਾਂ। ਇਸ ਤਰ੍ਹਾਂ ਇਹ ਅਚੰਬੇ ਵਾਲੇ ਕ੍ਰਿਸ਼ਮੇ ਜਾਂ ਕਰਾਮਾਤਾ ਸਾਡੇ ਲਈ ਧਾਰਮਿਕ ਜਾਂ ਆਤਮਕ ਅਵਸਥਾ ਦੇ ਮਾਪ ਜਾਂ ਕਸੌਟੀ ਬਣ ਗਏ ਹਨ। ਜਿੰਨੇ ਜ਼ਿਆਦਾ ਕ੍ਰਿਸ਼ਮੇ ਕੋਈ ਦਿਖਾਵੇ ਉਤਨੇ ਹੀ ਅਸੀਂ ਧਾਰਮਿਕ ਤੌਰ 'ਤੇ ਪ੍ਰਭਾਵਿਤ ਹੋ ਕੇ ਉਸਨੂੰ ਮਹਾਂਪੁਰਖ ਜਾਂ ਭਗਤ ਮੰਨ ਲੈਂਦੇ ਹਾਂ ਅਤੇ ਆਪਣੇ ਸਵਾਰਥ ਦੀ ਪੂਰਤੀ ਲਈ ਪੂਜਣਾ ਸ਼ੁਰੂ ਕਰ ਦਿੰਦੇ ਹਾਂ। ਹਾਂਜੀ, ਜਿੰਨੇ ਜ਼ਿਆਦਾ ਕ੍ਰਿਸ਼ਮੇ ਕੋਈ ਦਿਖਾਵੇ ਉਤਨੇ ਅਸੀਂ ਧਾਰਮਿਕ ਤੌਰ 'ਤੇ ਪ੍ਰਭਾਵਿਤ ਹੋ ਕੇ ਉਸਨੂੰ ਮਹਾਂਪੁਰਖ ਜਾਂ ਭਗਤ ਮੰਨ ਲੈਂਦੇ ਹਾਂ ਅਤੇ ਆਪਣੇ ਸਵਾਰਥ ਦੀ ਪੂਰਤੀ ਲਈ ਪੂਜਣਾ ਸ਼ੁਰੂ ਕਰ ਦਿੰਦੇ ਹਾਂ। ਅਸਲ ਵਿੱਚ ਇਹ ਅਚੰਬੇ ਵਾਲੇ ਕ੍ਰਿਸ਼ਮੇ ਜਾਂ ਕਰਾਮਾਤਾਂ ਨਿਰੋਲ ਖਿਆਲਾਂ ਦੀ ਇਕਾਗਰਤਾ ਤੋਂ ਉਪਜੀ ਮਾਨਸਿਕ ਸ਼ਕਤੀ ਦੇ ਪ੍ਰਗਟਾਵੇ ਹੀ ਹਨ। ਸਾਰੀ ਕੁਦਰਤ ਰੱਬੀ ਕੁਆਓ ਦੁਆਰਾ ਇਲਾਹੀ ਜੀਵਨ ਰੋਂ ਵਿੱਚ ਉਪਜੀ ਹੈ ਅਤੇ ਚੱਲ ਰਹੀ ਹੈ। ਜਦੋਂ ਅਸੀਂ ਇਕਾਗਰ ਹੋਏ ਮਨ ਦੀ ਸ਼ਕਤੀ ਨੂੰ ਮਨੋਕਲਪਤ ਗਰਜ਼ ਲਈ ਵਰਤਦੇ ਹਾਂ ਤਾਂ ਅਸੀਂ ਕੁਦਰਤ ਵਿੱਚ ਵਗ ਰਹੀ ਇਲਾਹੀ ਜੀਵਨ ਰੋਂ ਦੀ ਰਵਾਨਗੀ ਵਿੱਚ ਵਿਘਨ ਪਾਉਂਦੇ ਹਾਂ, ਜੋ ਕਿ ਗੈਰ ਕੁਦਰਤੀ ਹਾਨੀਕਾਰਕ ਅਤੇ ਰੱਬੀ ਪਾਣੇ ਦੇ ਉਲਟ ਹੈ। ਦੂਜੇ ਲਫਜ਼ਾਂ ਵਿੱਚ ਅਸੀਂ ਆਪਣੀ ਅਗਿਆਨਤਾ ਦੁਆਰਾ ਇਹਨਾਂ ਕਰਾਮਾਤਾਂ ਜਾਂ ਰਿੱਧੀਆਂ ਸਿੱਧੀਆਂ ਨੂੰ ਧਾਰਮਿਕ ਰੰਗਣ ਚਾੜ ਦਿੱਤੀ ਹੈ, ਆਤਮਕ ਦਰਜਾ ਦਿੱਤਾ ਹੋਇਆ ਹੈ, ਧਾਰਮਿਕ ਜਾਂ ਆਤਮਕ ਅਵਸਥਾ ਦੀ ਝੂਠੀ ਕਸੌਟੀ ਬਣਾਈ ਹੋਈ ਹੈ। ਆਪਣੇ ਮਾਇਕੀ ਜਾਂ ਧਾਰਮਿਕ ਸਵਾਰਥ ਲਈ ਵਰਤਦੇ ਹਾਂ, ਆਪਣੀ ਮਸ਼ਹੂਰੀ ਅਤੇ ਪ੍ਰਭਵਤਾ ਲਈ ਇਸ਼ਤਿਹਾਰਬਾਜ਼ੀ ਦਾ ਜ਼ਰੀਆ ਬਣਾਇਆ ਹੋਇਆ ਹੈ। ਧਾਰਮਿਕ ਜਾਂ ਆਤਮਕ ਜਿਗਿਆਸਾ ਦਾ ਅੰਤ ਜਾਂ ਮੰਜ਼ਿਲ ਸਮਝੀ ਬੈਠੇ ਹਾਂ, ਆਪਣੀ ਹਉਮੈ ਨੂੰ ਪਾਲਣ ਪੋਸ਼ਣ ਲਈ ਖੁਰਾਕ ਬਣਾ ਲਿਆ ਹੈ, ਚੇਲੇ ਬਣਾਉਣ ਅਤੇ ਵਧਾਉਣ ਦਾ ਵਿਸ਼ੇਸ਼ ਸਾਧਨ ਬਣਾ ਲਿਆ ਹੈ ਅਤੇ ਆਪਣੇ ਠਾਠ ਬਾਠ ਅਤੇ ਪ੍ਰਭਵਤਾ ਲਈ ਸੌਖਾ ਅਤੇ ਅਸਰਦਾਇਕ ਜ਼ਰੀਆ ਬਣਾ ਲਿਆ ਹੈ ਇਹਨਾਂ ਕਰਾਮਾਤਾਂ ਅਤੇ ਰਿੱਧੀਆਂ ਸਿੱਧੀਆਂ ਨੂੰ। ਚੰਗੀ ਤਰ੍ਹਾਂ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਸਭ ਅਚੰਬੇ ਵਾਲੇ ਕ੍ਰਿਸ਼ਮੇ ਨਾਟਕ ਚੇਟਕ ਰਿੱਧੀਆਂ ਸਿੱਧੀਆਂ ਕਰਾਮਾਤਾਂ ਤ੍ਰੈਗੁਣੀ ਮਾਇਕੀ ਮੰਡਲ ਅੰਦਰ ਹੋਮੇਦਾਈ ਖੇਲ ਅਖਾੜਾ ਅਤੇ ਕੂੜ ਕਿਰਿਆ ਹੈ ਜੋ ਕਿ ਪਰਮਾਰਥ ਅਤੇ ਆਤਮਕ ਜਗਿਆਸਾ ਦੇ ਮਾਰਗ ਵਿੱਚ ਵੱਡੀ ਰੁਕਾਵਟ ਹੈ। ਹਾਂਜੀ, ਇਹ ਕਰਾਮਾਤਾਂ ਰਿੱਧੀਆਂ ਸਿੱਧੀਆਂ ਇਹ ਪਰਮਾਰਥ ਅਤੇ ਆਤਮਕ ਜਗਿਆਸਾ ਦੇ ਮਾਰਗ ਵਿੱਚ ਵੱਡੀ ਰੁਕਾਵਟ ਹੈ। ਗੁਰਬਾਣੀ ਵਿੱਚ ਸਾਡੀ ਇਸ ਅਵਸਥਾ ਦੀ ਇਉਂ ਨਕਸ਼ਾ ਖਿੱਚਿਆ ਹੈ, ਬਿਨ ਨਾਵੇ ਪਹਿਨਣ ਖਾਣ ਸਭ ਬਾਦ ਹੈ ਤਿਗ ਸਿੱਧੀ ਤਿਗ ਕਰਾਮਾਤ। ਨਾਨਕ ਗੁਰਮੁਖ ਹਰ ਨਾਮ ਮਨ ਵਸੈ ਇਹਾ ਸਿੱਧ ਇਹਾ ਕਰਾਮਾਤ। ਇਤਿਹਾਸ ਵਿੱਚ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਕਈ ਪਹਿਲਵਾਨ ਹੋ ਗੁਜ਼ਰੇ ਹਨ, ਜਿਹਾ ਕਿ ਗੋਰਖਨਾਥ, ਨੂਰ ਸ਼ਾਹ, ਵਲੀ ਕੰਧਾਰੀ, ਮੀਆਂ ਮਿੱਠਾ, ਪੰਗਰ ਨਾਥ ਆਦਿ। ਇਸੇ ਮਾਨਸਿਕ ਸ਼ਕਤੀ ਦੀ ਸ਼੍ਰੇਣੀ ਵਿੱਚ ਕਈ ਮਾਨਸਿਕ ਕਰਤੱਵ ਪ੍ਰਚਲਿਤ ਹਨ, ਜਿਹਾ ਕਿ ਰਿੱਧੀਆਂ ਸਿੱਧੀਆਂ ਨਾਟਕ ਚੇਟਕ ਤਾਂਤਰਿਕ ਜਾਦੂ ਕਰਾਮਾਤਾਂ ਵਾਕ ਸਿੱਧੀ ਭਵਿੱਖਬਾਣੀ ਅੰਤਰਯਾਮਤਾ ਭੂਤਾਂ ਦਾ ਜਾਦੂ ਮਦਾਰੀਆਂ ਦੇ ਤਮਾਸ਼ੇ ਆਦਿ। ਪੰਜਵੇਂ ਹਨ ਆਤਮਕ ਸ਼ਕਤੀ ਦੇ ਕ੍ਰਿਸ਼ਮੇ। ਇਸ ਲੇਖ ਦੇ ਪਿਛਲੇ ਹਿੱਸੇ ਵਿੱਚ ਤ੍ਰੈਗੁਣੀ ਮਾਇਕੀ ਮੰਡਲ ਦੀਆਂ ਸ਼ਕਤੀਆਂ ਦੇ ਪ੍ਰਗਟਾਵੇ ਦੁਆਰਾ ਅਚੰਬੇ ਵਾਲੇ ਕ੍ਰਿਸ਼ਮੇ ਅਥਵਾ ਕਰਮਾਤਾਂ ਦੀ ਬਾਬਤ ਵਿਚਾਰ ਕੀਤੀ ਜਾ ਚੁੱਕੀ ਹੈ। ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰਨ ਦੀ ਲੋੜ ਹੈ ਕਿ ਇਲਾਹੀ ਖੇਲ ਵਿੱਚ ਦੋ ਭਿੰਨ ਭਿੰਨ ਮੰਡਲ ਹਨ। ਪਹਿਲਾ ਤ੍ਰੈਗੁਣੀ ਮਾਇਕੀ ਮੰਡਲ, ਜਿਸ ਵਿੱਚ ਹੋਮੇ ਦਾ ਖੇਲ ਅਖਾੜਾ ਹੈ। ਦੂਸਰਾ ਆਤਮਕ ਮੰਡਲ, ਜਿਸ ਵਿੱਚ ਇਲਾਹੀ ਹੁਕਮ ਦੀ ਖੇਲ ਵਰਤਦੀ ਹੈ। ਹੁਣ ਅਸੀਂ ਆਤਮਕ ਮੰਡਲ ਦੇ ਇਲਾਹੀ ਕੌਤਕਾਂ ਜਾਂ ਕਰਾਮਾਤਾਂ ਦੀ ਵਿਚਾਰ ਕਰੀਏ, ਜਿਨ੍ਹਾਂ ਦਾ ਆਤਮਕ ਜਗਿਆਸੂਆਂ, ਭਗਤਾਂ, ਮਹਾਂਪੁਰਖਾਂ, ਗੁਰਮੁਖ ਦੁਆਰਾ ਸਹਿਜ ਸੁਭਾਅ ਪ੍ਰਗਟਾਵਾ ਹੁੰਦਾ ਹੈ। ਆਤਮਕ ਮੰਡਲ ਦੀ ਬਾਬਤ, ਜਦੋਂ ਆਤਮਕ ਜਗਿਆਸੂ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਆਪਣੇ ਹਿਰਦੇ ਦੇ ਖੂਟੇ ਵਿੱਚੋਂ ਚੁਬੀਆਂ ਲਾਉਂਦੇ ਹਨ। ਹਾਂਜੀ, ਜਦੋਂ ਆਤਮਕ ਜਗਿਆਸੂ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਆਪਣੇ ਹਿਰਦੇ ਦੇ ਖੂਟੇ ਵਿੱਚ ਚੁਬੀ ਲਾਉਂਦੇ ਹਨ ਤਾਂ ਉਹਨਾਂ ਦੀ ਸੁਰਤੀ ਆਤਮ ਪ੍ਰਕਾਸ਼ ਸ਼ਬਦ ਨੂੰ ਜਾ ਛੁੰਦੀ ਹੈ ਅਤੇ ਬਿਜਲੀ ਦੇ ਕਰੰਟ ਵਾਂਗ ਸਰੀਰ ਵਿੱਚ ਸ਼ਬਦ ਦੇ ਇਲਾਹੀ ਕਰੰਟ ਦੀ ਰੁਨਚੁਨ ਛਿੜ ਪੈਂਦੀ ਹੈ ਅਤੇ ਓਤ ਪੋਤ ਅੰਗ ਸੰਗ ਮੌਲਾ ਪ੍ਰਤੀਤ ਹੁੰਦਾ ਹੈ। ਇਸ ਤਰ੍ਹਾਂ ਜੀਵ ਦਾ ਉਨਮਨ ਨਾਮ ਦੀ ਪੀਂਗ ਦੇ ਝੂਟੇ ਲੈਂਦਾ ਹੋਇਆ ਕਿਸੇ ਅਗੰਮੀ ਪ੍ਰੀਤ, ਪ੍ਰੇਮ, ਰਸ, ਰੰਗ ਦੇ ਅਕੈ ਸਵਾਦ ਵਿੱਚ ਬਿਸਮਾਦ ਹੋ ਕੇ ਇਲਾਹੀ ਅਹਿਲਾਦ ਦੇ ਚਾਉ ਅਤੇ ਖੁਸ਼ੀ ਵਿੱਚ ਕਹਿ ਉੱਠਦਾ ਹੈ, ਸੁਣੋ ਲੋਕਾ, ਮੈਂ ਪ੍ਰੇਮ ਰਸ ਪਾਇਆ, ਐਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਇਆ। ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ, ਦੇਖੋ ਅਚਰਜ ਪਿਆ, ਜੈ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰਦਇਆ। ਸਾਡੀ ਸੁਰਤੀ ਜਦੋਂ ਇਸ ਆਤਮਕ ਸ਼ਕਤੀ ਦੇ ਸੋਮੇ ਨੂੰ ਛੋਂਦੀ ਹੈ ਤਾਂ ਬਿਜਲੀ ਦੀ ਛੋਹ ਵਾਂਗ ਸਾਡੇ ਅੰਦਰ ਅਨੰਤ ਰੱਬੀ ਸ਼ਕਤੀ ਭਰ ਜਾਂਦੀ ਹੈ। ਜਦੋਂ ਸਾਡੀ ਸੁਰਤੀ ਆਤਮਕ ਸ਼ਕਤੀ ਦੇ ਸੋਮੇ ਨੂੰ ਛੋਂਦੀ ਹੈ ਤਾਂ ਬਿਜਲੀ ਦੀ ਛੋਹ ਵਾਂਗ ਸਾਡੇ ਅੰਦਰ ਅਨੰਤ ਰੱਬੀ ਸ਼ਕਤੀ ਭਰ ਜਾਂਦੀ ਹੈ। ਇਸ ਤਰ੍ਹਾਂ ਗੁਰਮੁਖ ਜਨ ਦੈਵੀ ਸ਼ਕਤੀ ਨਾਲ ਭਰਪੂਰ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਅਨੁਭਵ ਦੁਆਰਾ ਪ੍ਰਤੀਤ ਹੁੰਦਾ ਹੈ ਕਿ ਸ੍ਰਿਸ਼ਟੀ ਦੇ ਜ਼ਰੇ ਜ਼ਰੇ ਅੰਦਰ ਇਲਾਹੀ ਜੀਵਨ ਰੋਂ ਓਤ ਪੋਤ ਹੋ ਕੇ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਚੱਲ ਰਹੀ ਹੈ, ਜਿਸ ਵਿੱਚ ਜੀਵ ਸਿਰਫ ਰੱਬੀ ਹੁਕਮ ਦੀ ਪ੍ਰਣਾਲੀ ਦਾ ਇੱਕ ਨਿੱਕਾ ਜਿਹਾ ਅੰਸ਼ ਹੀ ਹੈ। ਹਾਂਜੀ, ਗੁਰਮੁਖ ਜਨ ਨੂੰ ਇਹ ਪਤਾ ਚੱਲ ਜਾਂਦਾ ਹੈ, ਉਹਨਾਂ ਨੂੰ ਅਨੁਭਵ ਦੁਆਰਾ ਪ੍ਰਤੀਤ ਹੁੰਦਾ ਹੈ ਕਿ ਸ੍ਰਿਸ਼ਟੀ ਦੇ ਜ਼ਰੇ ਜ਼ਰੇ ਅੰਦਰ ਇਲਾਹੀ ਜੀਵਨ ਰੋਂ ਓਤ ਪੋਤ ਹੋ ਕੇ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਚੱਲ ਰਹੀ ਹੈ, ਜਿਸ ਵਿੱਚ ਜੀਵ ਸਿਰਫ ਰੱਬੀ ਹੁਕਮ ਦੀ ਪ੍ਰਣਾਲੀ ਦਾ ਇੱਕ ਨਿੱਕਾ ਜਿਹਾ ਅੰਸ਼ ਹੀ ਹੈ। ਅਨੁਭਵੀ ਆਤਮ ਗਿਆਨ ਦੀ ਰੋਸ਼ਨੀ ਵਿੱਚ ਜਗਿਆਸੂ ਦਾ ਪਰਮਗੜ ਟੁੱਟ ਜਾਂਦਾ ਹੈ ਅਤੇ ਉਸਨੂੰ ਅੰਤਰ ਆਤਮੇ ਪ੍ਰਤੀਤ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ, ਸਭ ਕੁਝ ਰੱਬ ਆਪ ਹੀ ਆਪ ਹੈ। ਹਮ ਕਿਛ ਨਾਹੀਂ ਇੱਕ ਹੈ ਉਹੀ, ਕਿਸ ਨੂੰ ਕਹੀਏ ਨਾਨਕਾ, ਸਭ ਕਿਛ ਆਪੇ ਆਪ। ਮੈਂ ਨਾਹੀਂ ਕਛ ਹੋ ਨਾਹੀਂ, ਕਿਛ ਆਹੇ ਨਾ ਮੋਰਾ, ਮੋ ਨਾਹੀਂ ਮੈਂ ਨਾਹੀਂ ਸਭ ਪ੍ਰਭ ਸਭ ਕਿਛ ਤੇਰਾ। ਬਖਸ਼ੇ ਹੋਏ ਮਹਾਂਪੁਰਖਾਂ ਗੁਰਮੁਖ ਪਿਆਰਿਆਂ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਉਹ ਤਾਂ ਸਿਰਫ ਹਾਰਡ ਮਾਸ ਨਾੜੀ ਕੋ ਪਿੰਜਰ ਹੀ ਹਨ, ਜਿਸ ਵਿੱਚ ਰੱਬ ਆਪ ਆਪਣੇ ਹੁਕਮ ਦੁਆਰਾ ਵਰਤ ਰਿਹਾ ਹੈ। ਅਸੀਂ ਇਸ ਆਪ ਅਪਰ ਅਪਾਰ ਹੁਕਮ ਵਿੱਚ ਸਿਰਫ ਇੱਕ ਕਠਪੁਤਲੀ ਹੀ ਹਾਂ। ਕਬੀਰ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਛ ਹਰ ਕੀਆ, ਪਇਓ ਕਬੀਰ ਕਬੀਰ, ਕਾਟ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਨੇ। ਗੁਰਮੁਖ ਜਨ ਰੱਬ ਦੀ ਬਖਸ਼ੀ ਹੋਈ ਅਨੰਤ ਆਤਮਕ ਸ਼ਕਤੀ ਨੂੰ ਰੱਬੀ ਭਾਣੇ ਵਿੱਚ ਵਰਤਦਾ ਹੈ। ਹਾਂਜੀ, ਗੁਰਮੁਖ ਜਨ ਰੱਬ ਦੀ ਬਖਸ਼ੀ ਹੋਈ ਅਨੰਤ ਆਤਮਕ ਸ਼ਕਤੀ ਨੂੰ ਰੱਬੀ ਭਾਣੇ ਵਿੱਚ ਵਰਤਦਾ ਹੈ ਅਤੇ ਆਪਣੇ ਮਨ ਦੀ ਮਰਜ਼ੀ ਨਾਲ ਵਰਤਣ ਤੋਂ ਸੰਕੋਚ ਕਰਦਾ ਹੈ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਜਿੱਥੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੀਵ ਬੜੀ ਕਾਲਣਾ ਨਾਲ ਮਾਨਸਿਕ ਸ਼ਕਤੀ ਪ੍ਰਾਪਤ ਕਰਦਾ ਹੈ ਅਤੇ ਉਸ ਸ਼ਕਤੀ ਨੂੰ ਆਪਣੀ ਪ੍ਰਾਪਤੀ ਅਤੇ ਮਲਕੀਅਤ ਸਮਝ ਕੇ ਵਰਤਦਾ ਹੈ, ਉੱਥੇ ਆਤਮਕ ਮੰਡਲ ਵਿੱਚ ਗੁਰਮੁਖ ਜਨ, ਹਾਂਜੀ ਗੁਰਮੁਖ ਜਨ ਰੱਬੀ ਆਤਮਕ ਸ਼ਕਤੀ ਨੂੰ ਇਲਾਹੀ ਦਾਤ ਸਮਝ ਕੇ ਰੱਬੀ ਭਾਣੇ ਵਿੱਚ ਵਰਤਦਾ ਹੈ। ਜਿਸ ਤਰ੍ਹਾਂ ਰੱਬੀ ਹੁਕਮ ਅਨੁਸਾਰ ਕੁਦਰਤ ਦਾ ਜ਼ਰਾ ਜ਼ਰਾ ਪਿੰਨ ਪਿੰਨ ਰੰਗਾਂ ਰੇਖਾਂ ਰੂਪਾਂ ਵਿੱਚ ਕਈ ਢੰਗਾਂ ਨਾਲ ਅਨੰਤ ਅਚਰਜ ਇਲਾਹੀ ਕੌਤਕਾਂ ਅਤੇ ਕਰਾਮਾਤਾਂ ਦੇ ਪ੍ਰਗਟਾਵੇ ਵਿੱਚ ਹਿੱਸਾ ਲੈ ਰਿਹਾ ਹੈ, ਉਸੇ ਤਰ੍ਹਾਂ ਗੁਰਮੁਖ ਜਨ ਵੀ ਅਚਰਜ ਇਲਾਹੀ ਕੌਤਕਾਂ ਅਤੇ ਕਰਾਮਾਤਾਂ ਨਾਲ ਭਰਪੂਰ ਕੁਦਰਤ ਵਿੱਚ ਰੱਬੀ ਹੁਕਮ ਅਨੁਸਾਰ ਆਪਣਾ ਹਿੱਸਾ ਪਾ ਰਿਹਾ ਹੈ। ਇਹਨਾਂ ਹਾਲਤਾਂ ਵਿੱਚ ਫਰਕ ਇਲਾਹੀ ਹੁਕਮ ਦੇ ਪ੍ਰਗਟਾਵੇ ਦੇ ਪਿੱਛੇ ਭਾਵਨਾ ਵਿੱਚ ਹੈ। ਹਾਂਜੀ, ਇਹਨਾਂ ਹਾਲਤਾਂ ਵਿੱਚ ਫਰਕ ਇਲਾਹੀ ਹੁਕਮ ਦੇ ਪ੍ਰਗਟਾਵੇ ਦੇ ਪਿੱਛੇ ਭਾਵਨਾ ਵਿੱਚ ਹੈ। 84 ਲੱਖ ਜੂਨਾਂ ਤਾਂ ਕੁਦਰਤ ਦੇ ਰੱਬੀ ਕੌਤਕਾਂ ਵਿੱਚ ਅਪੋਲ ਅਣਜਾਣੇ ਹੀ ਹਿੱਸਾ ਲੈ ਰਹੀਆਂ ਹਨ। ਸਧਾਰਨ ਇਨਸਾਨ ਆਪਣੀ ਮੈਂ ਮੇਰੀ ਦੇ ਪ੍ਰਗਟਾਵੇ ਲਈ ਹਿੱਸਾ ਲੈ ਰਹੇ ਹਨ, ਪਰ ਗੁਰਮੁਖ ਜਨ, ਹਾਂਜੀ ਗੁਰਮੁਖ ਜਨ ਪੂਰਨ ਸੋਝੀ ਵਿੱਚ ਬੈਖਰੀਦ ਗੋਲੇ ਬਣ ਕੇ ਇਲਾਹੀ ਅਚਰਜ ਕਰਾਮਾਤਾਂ ਦੇ ਪ੍ਰਗਟਾਵੇ ਲਈ ਆਪਣੇ ਆਪੇ ਨੂੰ ਰੱਬੀ ਹਥਿਆਰ ਵਾਲੀ ਦੈਵੀ ਭਾਵਨਾ ਨਾਲ ਵਰਤਦੇ ਹਨ। ਗੁਰਮੁਖ ਜਨ ਪੂਰਨ ਸੋਝੀ ਵਿੱਚ ਬੈਖਰੀਦ ਗੋਲੇ ਬਣ ਕੇ ਇਲਾਹੀ ਅਚਰਜ ਕਰਾਮਾਤਾਂ ਦੇ ਪ੍ਰਗਟਾਵੇ ਲਈ ਆਪਣੇ ਆਪੇ ਨੂੰ ਰੱਬੀ ਹਥਿਆਰ ਵਾਲੀ ਦੈਵੀ ਭਾਵਨਾ ਨਾਲ ਵਰਤਦੇ ਹਨ। ਇਹਨਾਂ ਦੋਵੇਂ ਸ਼ਕਤੀਆਂ ਦੇ ਪ੍ਰਗਟਾਵੇ ਦਾ ਨਿਰਣਾ ਇਉਂ ਹੋ ਸਕਦਾ ਹੈ, ਮਾਨਸਿਕ ਸ਼ਕਤੀ ਕਾਲਣਾ ਨਾਲ ਪ੍ਰਾਪਤ ਹੁੰਦੀ ਹੈ, ਸੀਮਤ ਹੈ, ਆਪ ਸਵਾਰਥੀ ਹੈ, ਹੋਮੇ ਨੂੰ ਪੱਠੇ ਪਾਉਣੇ ਹਨ, ਮੈਂ ਮੇਰੀ ਦਾ ਖੇਲ ਅਖਾੜਾ ਹੈ ਆਪਣੇ ਭਾਣੇ ਵਿੱਚ ਵਰਤੀ ਜਾਂਦੀ ਹੈ। ਅਤੇ ਆਤਮਕ ਸ਼ਕਤੀ, ਆਤਮਕ ਸ਼ਕਤੀ ਇਲਾਹੀ ਦਾਤ ਹੈ, ਅਗਮ ਅਤੇ ਅਪਾਰ ਹੈ ਪਰ ਉਪਕਾਰੀ ਹੈ, ਹਉਮੈ ਦਾ ਅਭਾਵ ਹੈ, ਤੂੰ ਤੇਰੀ ਦੀ ਖੇਲ ਹੈ, ਇਲਾਹੀ ਹੁਕਮ ਵਿੱਚ ਵਰਤੀ ਜਾਂਦੀ ਹੈ। ਮਾਨਸਿਕ ਸ਼ਕਤੀ ਬੰਧਨ ਰੂਪ ਹੈ, ਆਤਮ ਮਾਰਗ ਵਿੱਚ ਰੁਕਾਵਟ ਹੈ, ਅਵਰ ਸਾਧ ਅਤੇ ਤ੍ਰਿਗ ਹੈ, ਰੱਬੀ ਹੁਕਮ ਵਿੱਚ ਵਿਘਨ ਪਾਉਣਾ ਹੈ, ਰੱਬੀ ਭਾਣੇ 'ਤੇ ਬੇਸੁਰੇ ਹੋਣਾ ਹੈ, ਜੀਵ ਦੀ ਪ੍ਰਾਪਤੀ 'ਤੇ ਮਲਕੀਅਤ ਹੈ, ਰੁੱਖੀ ਸੁੱਕੀ ਫੋਕੀ ਕਿਰਿਆ ਹੈ, ਈਰਖਾ ਦਵੈਤ ਸਾੜਾ ਵੈਰ ਵਿਰੋਧ ਦਾ ਕਾਰਨ ਹੈ, ਦੂਜਾ ਭਾਵ ਹੈ, ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਬਲਕਿ ਇਲਾਹੀ ਸ਼ਕਤੀ ਦਾ ਅਕਸ ਹੈ ਮਾਨਸਿਕ ਸ਼ਕਤੀ। ਅਤੇ ਆਤਮਕ ਸ਼ਕਤੀ ਇਹ ਬੰਧਨ ਤੋੜ ਹੈ, ਆਤਮਕ ਜਗਿਆਸਾ ਵਿੱਚ ਸਹਾਇਕ ਹੈ, ਇਲਾਹੀ ਰੰਗ ਰਸ ਹੈ, ਰੱਬੀ ਹੁਕਮ ਕਮਾਉਣਾ ਹੈ, ਰੱਬੀ ਭਾਣੇ ਨਾਲ ਸੁਰ ਹੋਣਾ ਹੈ, ਜੀਵ ਖੁਦ ਇਸ ਸ਼ਕਤੀ ਦਾ ਬੈਖਰੀਦ ਗੋਲਾ ਬਣ ਜਾਂਦਾ ਹੈ। ਪ੍ਰੀਤ ਪ੍ਰੇਮ ਪਿਆਰ ਰਸ ਚਾਉ ਦਾ ਸੋਮਾ ਹੈ, ਸਗਲ ਸੰਗ ਹਮਕੋ ਬਣਿਆਈ ਹੈ, ਤੂੰ ਹੀ ਹੈ ਅਥਾ ਅਗਮ ਸਦੀਵੀ ਰੁਨ ਚੁਨ ਲਾਉਣ ਵਾਲੀ ਗਜਦੀ ਵਜਦੀ ਇਲਾਹੀ ਸ਼ਕਤੀ ਹੈ ਆਤਮਕ ਸ਼ਕਤੀ। ਇਸ ਉਲਟੀ ਪਿਰਮ ਖੇਲ ਨੂੰ ਕੋਈ ਵਿਰਲਾ ਗੁਰਮੁਖ ਜਨ ਗੁਰਮੁਖੀ ਅਨੁਭਵ ਦੁਆਰਾ ਜਾਣਦਾ ਬੁੱਝਦਾ ਅਤੇ ਮਾਣਦਾ। ਹਾਂਜੀ, ਇਸ ਉਲਟੀ ਪਿਰਮ ਖੇਲ ਨੂੰ ਕੋਈ ਵਿਰਲਾ ਗੁਰਮੁਖ ਅਨੁਭਵ ਦੁਆਰਾ ਜਾਣਦਾ ਬੁੱਝਦਾ ਅਤੇ ਮਾਣਦਾ। ਅਸੀਂ ਇਹਨਾਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਤੋਂ ਇਤਨੇ ਪ੍ਰਭਾਵਿਤ ਅਤੇ ਇਤਨੇ ਕਾਇਲ ਹੋ ਗਏ ਹਾਂ ਕਿ ਇਹ ਮਾਨਸਿਕ ਕਰਾਮਾਤਾਂ ਹੀ ਸਾਡਾ ਪਰਮਾਰਥ ਬਣ ਗਿਆ ਹੈ। ਇਹਨਾਂ ਕਰਾਮਾਤਾਂ ਦੀ ਸ਼ਕਤੀ ਹੀ ਸਾਡੇ ਲਈ ਧਾਰਮਿਕ ਮਾਪ ਜਾਂ ਕਸੌਟੀ ਹੈ, ਜਿਸ ਨਾਲ ਅਸੀਂ ਕਿਸੇ ਸਾਧ ਸੰਤ ਫਕੀਰ ਦੇਵੀ ਦੇਵਤੇ ਗੁਰਮੁਖ ਜਾਂ ਗੁਰੂ ਨੂੰ ਪਰਖਦੇ ਹਾਂ। ਜਦ ਅਸੀਂ ਇਹਨਾਂ ਕਰਾਮਾਤਾਂ ਦੀ ਮਨੋਕਲਪਤ ਕਸੌਟੀ ਨਾਲ ਗੁਰੂ ਸਾਹਿਬਾਂ ਨੂੰ ਪਰਖਦੇ ਹਾਂ ਤਾਂ ਉਹਨਾਂ ਦੀ ਅਪਰ ਅਪਾਰ ਵਡਿਆਈ ਨੂੰ ਵੀ ਆਪਣੀ ਬੁੱਧੀ ਦੀ ਸੀਮਾ ਤਾਈਂ ਸੀਮਤ ਕਰ ਦਿੰਦੇ ਹਾਂ। ਇਉਂ ਅਸੀਂ ਗੁਰੂ ਸਾਹਿਬਾਂ ਨੂੰ ਆਪਣੀ ਸਵਾਰਥੀ ਬੁੱਧੀ ਦੀ ਮੈਲੀ ਅਤੇ ਧੁੰਦਲੀ ਕਸੌਟੀ ਨਾਲ ਜਦੋਂ ਪਰਖਦੇ ਹਾਂ ਤਾਂ ਆਪਣੀ ਅਗਿਆਨਤਾ ਦੁਆਰਾ ਗੁਰੂ ਸਾਹਿਬਾਂ ਦੀ ਵਡਿਆਈ ਅਤੇ ਸਤਿਕਾਰ ਕਰਨ ਦੀ ਬਜਾਏ ਅਣਜਾਣੇ ਹੀ ਨਿਰਾਦਰੀ ਕਰਦੇ ਹਾਂ ਗੁਰੂ ਪੁਰਬਾਂ ਉੱਤੇ। ਹਾਂਜੀ, ਗੁਰੂ ਪੁਰਬਾਂ ਉੱਤੇ ਤਰੀਕਾਂ ਬਨਸਾਵਲੀ ਅਤੇ ਸੁਣੀਆਂ ਸੁਣਾਈਆਂ ਕੁਝ ਕਰਾਮਾਤਾਂ ਦਾ ਹੀ ਜ਼ਿਕਰ ਕਰ ਛੱਡਦੇ ਹਾਂ, ਕਿਉਂਕਿ ਗੁਰੂ ਸਾਹਿਬਾਂ ਦੇ ਅਸਲੀ ਇਲਾਹੀ ਅਪਰ ਅਪਾਰ ਗੁਣਾਂ ਤੋਂ ਅਸੀਂ ਅਣਜਾਣ ਹਾਂ। ਹਾਂਜੀ, ਗੁਰੂ ਸਾਹਿਬਾਂ ਦੇ ਅਸਲੀ ਅਪਰ ਅਪਾਰ ਗੁਣਾਂ ਤੋਂ ਅਸੀਂ ਅਣਜਾਣ ਹਾਂ। ਇਹ ਮਾਇਕੀ ਮੰਡਲ ਦੇ ਕੌਤਕ ਤਾਂ ਗੁਰੂ ਸਾਹਿਬਾਂ ਦੇ ਇਲਾਹੀ ਜੀਵਨ ਦੇ ਟਾਵੇਂ ਟਾਵੇਂ ਬਾਰਮੁਖੀ ਪ੍ਰਗਟਾਵੇ ਹੀ ਹਨ। ਇਹ ਮਾਇਕੀ ਮੰਡਲ ਦੇ ਕੌਤਕ ਜਾਂ ਕਰਾਮਾਤਾਂ, ਇਹ ਮਾਇਕੀ ਮੰਡਲ ਦੇ ਕੌਤਕ ਗੁਰੂ ਸਾਹਿਬਾਂ ਦੇ ਇਲਾਹੀ ਜੀਵਨ ਦੇ ਟਾਵੇਂ ਟਾਵੇਂ ਬਾਰਮੁਖੀ ਪ੍ਰਗਟਾਵੇ ਹੀ ਹਨ। ਗੁਰੂ ਸਾਹਿਬਾਂ ਦੇ ਇਲਾਹੀ ਜੀਵਨ ਦੇ ਅਪਰ ਅਪਾਰ ਆਤਮਕ ਗੁਣਾਂ ਦੀ ਵਡਿਆਈ ਦੀ ਬਾਬਤ ਸਾਨੂੰ ਪਤਾ ਹੀ ਨਹੀਂ, ਸਮਝ ਹੀ ਨਹੀਂ, ਗਿਆਨ ਹੀ ਨਹੀਂ, ਅਨੁਭਵ ਹੀ ਨਹੀਂ, ਮਾਨਣ ਲਈ ਸੂਖਮ ਹਿਰਦਾ ਨਹੀਂ, ਦਾਤ ਲਈ ਪਾਂਡਾ ਨਹੀਂ। ਸਤਿਗੁਰੂ ਆਪ ਹੀ ਅਚਰਜ ਰੂਪ ਹਨ। ਹਾਂਜੀ, ਸਤਿਗੁਰੂ ਆਪ ਹੀ ਅਚਰਜ ਰੂਪ ਹਨ, ਬਿਸਮਾਦ ਰੂਪ ਹਨ, ਅਨਦ ਬਿਨੋਦੀ ਹਨ, ਪ੍ਰੇਮ ਪੁਰਖ ਹਨ। ਸਤਿਗੁਰੂ ਅਨਦ ਬਿਨੋਦੀ ਹਨ, ਪ੍ਰੇਮ ਪੁਰਖ ਹਨ, ਵਾਹੋ ਵਾਹੋ ਹਨ, ਤੇ ਸੂਰਜ ਦੀਆਂ ਕਿਰਨਾਂ ਵਾਂਗ ਉਹਨਾਂ ਦਾ ਇਲਾਹੀ ਪ੍ਰਕਾਸ਼ ਨਦਰ ਕਰਮ ਬਖਸ਼ਿਸ਼ ਗੁਰ ਪ੍ਰਸਾਦ ਇਲਾਹੀ ਕਿਰਨਾਂ ਰਾਹੀਂ ਖਿੰਨ ਖਿੰਨ ਪਲ ਪਲ ਨਿਮਕ ਨਿਮਕ ਜੁਗੋ ਜੁਗ ਸਦੀਵੀ ਹੁੰਦਾ ਰਿਹਾ ਹੈ। ਇਹਨਾਂ ਗੁਪਤ ਅੰਤਰ ਆਤਮਿਕ ਇਲਾਹੀ ਕਿਰਨਾਂ ਦੇ ਅਚਰਜ ਕਲਾ ਬਿਸਮਾਦੀ ਕੌਤਕ ਨਿਤ ਨਵੇਂ ਚਲਤ ਇਲਾਹੀ ਬਾਣੀ ਪ੍ਰੇਮ ਬਾਣੀ ਨਾਮ ਕਿਰਨਾ ਵਾਹ ਵਾਹ ਦੇ ਚਾਓ ਦੁਆਰਾ ਬੇਅੰਤ ਅਬਲਾਖੀ ਸ਼ਰਧਾਲੂ ਜਗਿਆਸੂਆਂ ਦੀ ਰੂਹਾਂ ਨੂੰ ਆਤਮਕ ਜੀਵਨ ਪਿਰਮ ਪਿਆਲਾ ਅੰਮ੍ਰਿਤ ਭੋਜਨ ਨਾਮ ਦਾਨ ਪਿਰਮ ਰਸ ਪ੍ਰਦਾਨ ਹੁੰਦਾ ਰਿਹਾ ਹੈ। ਹਾਂਜੀ, ਇਲਾਹੀ ਕਰਾਮਾਤ ਦੁਆਰਾ ਸਾਡੇ ਜੀਵਨ ਵਿੱਚ ਹੇਠਲੀਆਂ ਤਬਦੀਲੀਆਂ ਆਉਣੀਆਂ ਚਾਹੀਦੀਆਂ ਹਨ। ਹਾਂਜੀ, ਇਲਾਹੀ ਕਰਾਮਾਤ ਦੁਆਰਾ ਸਾਡੇ ਜੀਵਨ ਵਿੱਚ ਹੇਠਲੀਆਂ ਤਬਦੀਲੀਆਂ ਆਉਣੀਆਂ ਚਾਹੀਦੀਆਂ ਹਨ। ਪਸ਼ੂ ਪ੍ਰੇਤ ਤੋਂ ਮਾਨੁੱਖ ਕੀਏ, ਮਾਨਸ ਤੋਂ ਦੇਵਤੇ, ਦੇਵਤੇ ਤੋਂ ਬ੍ਰਹਮ ਗਿਆਨੀ, ਮਨਮੁਖ ਤੋਂ ਗੁਰਮੁਖ, ਸਾਕਤ ਤੋਂ ਸੇਵਕ, ਮਾਇਆ ਮੰਡਲ ਤੋਂ ਆਤਮ ਮੰਡਲ, ਦਿਮਾਗੀ ਗਿਆਨ ਤੋਂ ਬ੍ਰਹਮ ਗਿਆਨ, ਮਾਇਕੀ ਭਰਮ ਤੋਂ ਅਨੁਭਵੀ ਆਤਮਕ ਸੋਝੀ, ਅਗਨ ਸੋਕ ਸਾਗਰ ਤੋਂ ਆਤਮਕ ਠੰਡ, ਭੈ ਤੋਂ ਨਿਰਭਉ, ਕਾਲ ਤੋਂ ਅਕਾਲ, ਕੂੜ ਤੋਂ ਸੱਚ, ਮੈਂ ਮੇਰੀ ਤੋਂ ਤੂੰ ਤੇਰੀ, ਹੰਕਾਰ ਤੋਂ ਨਿਮਰਤਾ, ਮੈਲੇ ਤੋਂ ਨਿਰਮਲ, ਸੂਕੇ ਤੋਂ ਹਰੇ, ਦੁੱਖ ਕਲੇਸ਼ ਤੋਂ ਅਬਨਾਸੀ ਖੇਮ, ਚਿੰਤਾ ਚਿਖਾ ਤੋਂ ਸਦਾ ਮਨ ਚਾਓ, ਆਪ ਸਵਾਰਥੀ ਤੋਂ ਪਰ ਸਵਾਰਥੀ, ਝੂਠੇ ਰਸ ਤੋਂ ਮਹਾਰਸ, ਕਿਰਨਾਂ ਤੋਂ ਪਿਆਰ, ਬੁਰੇ ਤੋਂ ਭਲਾ। ਇਲਾਹੀ ਕਰਾਮਾਤ ਦੁਆਰਾ ਸਾਡੇ ਜੀਵਨ ਵਿੱਚ ਹੇਠਲੀਆਂ ਇਹ ਤਬਦੀਲੀਆਂ ਆਉਣੀਆਂ ਚਾਹੀਦੀਆਂ ਹਨ। ਅਸਲ ਵਿੱਚ ਜੀਵ ਦੇ ਬਾਹਰਮੁਖੀ ਮਾਇਕੀ ਜੀਵਨ ਨੂੰ ਮੋੜ ਕੇ ਅੰਤਰਮੁਖੀ ਆਤਮਕ ਜੀਵਨ ਵਿੱਚ ਬਦਲਣਾ ਹੀ ਸਭ ਤੋਂ ਵੱਡੀ ਸੱਚੀ ਅਟਲ ਇਲਾਹੀ ਕਰਾਮਾਤ ਹੈ, ਅਚੰਬਾ ਹੈ, ਜਾਦੂ ਹੈ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇਕਰ ਸਾਡੇ ਮਾਇਕੀ ਮੰਡਲ ਦੇ ਮਾਨਸਿਕ ਜੀਵਨ ਵਿੱਚ ਉੱਪਰ ਦੱਸੀਆਂ ਤਬਦੀਲੀਆਂ ਨਹੀਂ ਆਉਂਦੀਆਂ ਤਾਂ ਇਹ ਸਭ ਬਾਰਮੁਖੀ ਰਿੱਧੀਆਂ ਸਿੱਧੀਆਂ ਕਰਾਮਾਤਾਂ ਨਾਟਕ ਚੇਟਕ ਜਾਦੂ ਟੂਣੇ ਨੇਫਲ ਫੋਕਟ ਨਿਰਮੂਲ ਹਾਨੀਕਾਰਕ ਅਤੇ ਭਰਮ ਭੁਲਾਵੇ ਹੀ ਹਨ। ਜਿਨ੍ਹਾਂ ਦੇ ਖਿੰਨ ਭੰਗਰ ਕੂੜੇ ਚਮਤਕਾਰਾਂ ਰਿੱਧ ਸਿੱਧ ਅਵਰਾ ਸਾਧ ਵਿੱਚ ਹੀ ਅਸੀਂ ਗਲਤਾਨ ਹੋ ਕੇ ਫਸੇ ਹੋਏ ਹਾਂ। ਬਿਨ ਨਾਵੇਂ ਪਹਿਨਣ ਖਾਣ ਸਭ ਬਾਦ ਹੈ ਤਿਗ ਸਿੱਧੀ ਤਿਗ ਕਰਾਮਾਤ। ਕੁਦਰਤ ਦੇ ਕਵਾਓ ਦੀ ਰਚਨਾ, ਰਚਨਾ ਦੀ ਬਨਾਵਟ, ਬਨਾਵਟ ਵਿੱਚ ਭਿੰਨਤਾ, ਭਿੰਨਤਾ ਵਿੱਚ ਰੰਗਣ, ਰੰਗਣ ਵਿੱਚ ਕੋਮਲਤਾ, ਕੋਮਲਤਾ ਵਿੱਚ ਸੁਆਪਣ, ਸੁਆਪਣ ਵਿੱਚ ਖਿੱਚ, ਖਿੱਚ ਵਿੱਚ ਨਸ਼ਾ, ਨਸ਼ੇ ਵਿੱਚ ਮਸਤੀ, ਮਸਤੀ ਵਿੱਚ ਚਾਓ, ਚਾਓ ਵਿੱਚ ਖੇੜਾ, ਖੇੜੇ ਵਿੱਚ ਅਸਚਰਜਤਾ, ਅਸਚਰਜਤਾ ਵਿੱਚ ਵਾਓ ਵਾਓ, ਅਤੇ ਇਸ ਵਾਓ ਵਾਓ ਦੁਆਰਾ ਅੰਮ੍ਰਿਤ ਦਾ ਚਿਮ ਚਿਮ ਵਰਸਨਾ, ਸ਼ਬਦ ਦਾ ਗਜਨਾ, ਨਾਮ ਦੀ ਰੁੰਚੁਨ, ਪਿਰਮ ਪਿਆਲੇ ਦੀ ਮਸਤੀ, ਮਸਤੀ ਦਾ ਸਹਿਜ, ਗੁਰਪ੍ਰਸਾਦ ਆਦਿ ਅਨੇਕਾਂ ਆਤਮਕ ਦਾਤਾਂ ਦੇ ਕ੍ਰਿਸ਼ਮੇ ਵੀ ਇਲਾਹੀ ਬਖਸ਼ਿਸ਼ ਜਾਂ ਰੱਬੀ ਕਰਾਮਾਤ ਦੇ ਪ੍ਰਤੀਕ ਹਨ। ਇਸੇ ਤਰ੍ਹਾਂ ਬਾਰਮੁਖੀ ਕੁਦਰਤ ਵਿੱਚ ਪੋ ਫੁੱਟਣੀ, ਸੂਰਜ ਦੀ ਚਾਲ, ਸੂਰਜ ਦੀ ਲਾਲੀ, ਸੂਰਜ ਦਾ ਛੁਪਣਾ, ਰਾਤ ਦਾ ਹਨੇਰਾ, ਹਵਾ ਦੀ ਛਾਂ ਛਾਂ ਵਿੱਚ, ਪਾਣੀ ਦੀ ਲਵ ਲਵ ਵਿੱਚ, ਚਿੜੀਆਂ ਦੀ ਚੂੰ ਚੂੰ ਵਿੱਚ, ਬੱਚੇ ਦੇ ਰੋਣ ਵਿੱਚ, ਖੁਸ਼ੀ ਦੇ ਹਾਸੇ ਵਿੱਚ, ਹਾਸੇ ਦੇ ਪ੍ਰਗਟਾਵੇ ਵਿੱਚ, ਜੀਵਨ ਦੀ ਰਵਾਨਗੀ ਵਿੱਚ, ਜੋਬਨ ਦੀ ਮਸਤੀ ਵਿੱਚ, ਰਵਾਨਗੀ ਦੇ ਜੋਬਨ ਵਿੱਚ, ਜੋਬਨ ਦੀ ਮਸਤੀ ਵਿੱਚ, ਮਸਤੀ ਦੇ ਨਸ਼ੇ ਵਿੱਚ, ਅੱਖ ਦੀ ਤੱਕਣੀ ਵਿੱਚ, ਤੱਕਣੀ ਦੇ ਕਟਾਕ ਵਿੱਚ, ਕੁਦਰਤ ਦੇ ਸੁਹੱਪਣ ਵਿੱਚ, ਸੁਹੱਪਣ ਦੀ ਕੋਮਲਤਾ ਵਿੱਚ, ਕੋਮਲਤਾ ਦੀ ਨਜ਼ਾਕਤ ਵਿੱਚ, ਨਜ਼ਾਕਤ ਦੀ ਅਦਾ ਵਿੱਚ, ਅਦਾ ਦੇ ਜਾਦੂ ਵਿੱਚ, ਫੁੱਲ ਦੀ ਰੰਗਤ ਵਿੱਚ, ਫੁੱਲ ਦੇ ਖੇੜੇ ਵਿੱਚ, ਫੁੱਲ ਦੀ ਕੋਮਲਤਾ ਵਿੱਚ, ਫੁੱਲ ਦੀ ਖੁਸ਼ਬੋ ਵਿੱਚ, ਆਦਿ ਅਨੇਕਾਂ ਕੁਦਰਤੀ ਕ੍ਰਿਸ਼ਮਿਆਂ ਵਿੱਚ ਵੀ ਇਲਾਹੀ ਕਰਾਮਾਤ ਦਾ ਹੀ ਅਕਸ ਅਤੇ ਪ੍ਰਗਟਾਵਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਪਾਵੇ ਨਾਨਕਾ ਸਾਈ ਗੱਲ ਚੰਗੀ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਪਾਵੇ ਨਾਨਕਾ ਸਾਈ ਗੱਲ ਚੰਗੀ। ਗੁਰਬਾਣੀ ਵਿਚਾਰ ਨੰਬਰ 24, ਕਰਾਮਾਤ ਗੁਰੂ ਰੂਪ ਸਤਸੰਗ ਜੀ, ਗੁਰਮੁਖ ਪਿਆਰੇ ਬਾਊ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ, ਸਵਾਸ ਸਵਾਸ ਸਿਮਰਨ ਕਰਕੇ, ਗੁਰਬਾਣੀ ਦੇ ਗੁੱਝੇ ਭੇਦਾਂ ਨੂੰ ਆਪਣੇ ਜੀਵਨ ਵਿੱਚ ਕਮਾਉਂਦੇ ਹੋਏ 132 ਅਨੁਭਵੀ ਲੇਖ ਲਿਖੇ ਹਨ, ਜਿਹੜੇ ਸਾਡਾ ਪ੍ਰੀਤ ਪ੍ਰੇਮ ਪਿਆਰ ਗੁਰਬਾਣੀ ਨਾਲ ਵਧਾਉਂਦੇ ਹਨ, ਸਾਨੂੰ ਸ਼ਬਦ ਗੁਰੂ ਨਾਲ ਜੋੜਦੇ ਹਨ, ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾਉਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।